ਤੋਂ ਉਪਮਾ ਬਚੀ ਨਹੀਂ। ਕਿਹਦੇ ਨਾਲ ਉਪਮਾ ਦਵਾਂ? ਉਹ ਕੀ ਹੈ, ਜੈਸਾ ਤੂੰ ਤੈਸਾ ਤੂੰ ਹੀ।
ਕਿਆ ਉਪਮਾ ਦੀਜਾ?
ਕਿਆ ਉਪਮਾ ਦੀਜਾ? ਉਪਮਾ ਨਹੀਂ ਬਚੀ ਕੋਈ। ਉਹਦੇ ਬਾਅਦ
ਸਿੰਘ ਸਮੇਰ ਕੇ ਚੰਡ ਬਰਾਜਤ ਮਾਨਵ ਸਿੰਘਾਸਨ ਬੈਠੀ।
ਸਿੰਘ ਸਮੇਰ ਕੇ ਚੰਡ ਬਰਾਜਤ, ਦਿਮਾਗ ਦੇ ਵਿੱਚ ਚੰਡੀ ਬੈਠੀ ਹੈ ਬੁੱਧੀ, ਉੱਥੇ ਮਾਨਵ ਸਿੰਘਾਸਨ ਬੈਠੀ ਸੱਚੀ ਹੈ। ਹੁਣ ਸੱਚਾ ਨਹੀਂ ਬੈਠਾ, ਸੱਚੀ ਬੈਠੀ ਹੈ ਸਿੰਘਾਸਨ ਦੇ ਉੱਤੇ। ਸੱਚਾ ਨਹੀਂ, ਇਹ ਇੰਦਰ ਦੇ ਘਰ ਵਾਲੀ ਗੱਲ ਸੱਚੀ ਨਹੀਂ ਹੈ। ਸੱਚੀ ਚੰਡੀ ਹੈ, ਸੱਚਾ ਪਰਮੇਸ਼ਵਰ ਹੈ, ਸੱਚੇ ਆਪ ਸੱਚੀ ਬਣ ਕੇ ਬੈਠੀ ਹੈ। ਇਹ ਛੀ ਮਾਰਦੇ ਨੇ, ਖਾਂਦੇ ਨੇ। ਬੇਟਾ ਰਾਜੇ ਨੂੰ ਟੈਕਸ ਆਉਂਦਾ, ਉਹ ਰਾਜੇ ਨੇ ਉਹ ਚੋ ਹੀ ਦੇਣਾ ਜਿਹਨੂੰ ਵੀ ਦੇਣਾ। ਉਹ ਰਾਜਾ ਨੇ ਜਿਹੜਾ ਟੈਕਸ ਪਬਲਿਕ ਦਾ ਫੰਡ ਆ ਉਹੀ ਦੇਣਾ ਇਹਨਾਂ ਸੰਤਾਂ ਨੂੰ, ਹੋਰ ਕਿੱਥੋਂ ਦੇਣਾ ਉਹਨਾਂ ਨੇ? ਆਪ ਵੀ ਖਾਣਾ, ਇਹਨਾਂ ਨੂੰ ਵੀ ਖਿਲਾਉਣਾ। ਸ਼ੇਰ ਸ਼ਿਕਾਰ ਮਾਰਦਾ ਆਪ ਵੀ ਖਾਂਦਾ, ਗਿੱਦੜ ਕੁੱਤੇ ਵੀ ਨਾਲ ਖਾਂਦੇ ਨੇ। ਇਸ ਕਰਕੇ ਤਸ਼ਬੀਹ ਦਿੱਤੀ ਹੈ ਰਾਜੇ ਸ਼ੀਮ ਕਦਮ ਕੁੱਤੇ ਕਹਿ ਕੇ। ਸਰਕਾਰ ਤੋਂ, ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ? ਪਬਲਿਕ ਦਾ। ਉਹ ਇਹਨਾਂ ਨੂੰ, ਵਿਦਵਾਨਾਂ ਨੂੰ, ਇਹਨਾਂ ਲੋਕਾਂ ਨੂੰ ਮੂੰਹ ਬੰਦ ਕਰਨ ਵਾਸਤੇ ਰੱਖਦਾ ਹੁੰਦਾ ਨਾਲ ਰਾਜਾ। ਜਿਹੜਾ ਨਾ ਖਰੀਦਾ ਹੋਵੇ ਉੱਥੇ ਆਪ ਚੁੱਕ ਜਾਂਦਾ ਜਾ ਕੇ। ਇਹੀ ਚੱਲਦਾ ਆਇਆ ਸ਼ੁਰੂ ਤੋਂ ਲੈ ਕੇ, ਇਹ ਹੁੰਦਾ ਹੀ ਰਹੂਗਾ। ਹਾਂਜੀ,
ਉੱਟ ਸੰਭਾਲ ਕਰ ਜ਼ੋਰ ਕਹਿ ਕਹੀ ਚੰਡ ਸੋ ਬਾਤ।
ਇਸ ਕਰਕੇ ਉਹ ਆਇਆ, ਉੱਠਿਆ ਫਿਰ ਉਹ ਸੰਭਲ ਕੇ, ਜਦ ਹੋਸ਼ ਆਈ ਹੋਰੇ ਕਿਤੇ ਲੈ ਵੜੇ ਨਾ, ਹੱਥ ਜੋੜ ਕੇ ਇੱਕ ਗੱਲ ਕਹੀ,
ਨਿਰਪਤ ਸੁੰਭ ਕੋ ਭਰਾਤ ਹੂੰ।
ਮੈਂ ਜਿਹੜਾ ਸੁੰਭ ਹੈ, ਰਾਜਾ ਸੁੰਭ ਹੈ, ਉਹਦਾ ਭਾਈ ਹਾਂ, ਭਰਾਤ ਹੂੰ, ਕੋਈ ਹੋਣਾ ਛੋਟਾ ਭਾਈ।
ਕਹਿਓ ਬਚਨ ਸੁਖ ਚਾਤ।
ਮੈਂ ਇੱਕ ਸੰਗ ਦਾ ਇੱਕ ਗੱਲ ਕਹਿਣਾ, ਇਹਦਾ ਮਤਲਬ ਬਹੁਤ ਪ੍ਰਭਾਵਿਤ ਹੈ, ਇਹਦਾ ਮਤਲਬ ਹੈ ਗਿਆਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਸੁਖ ਚਾਤ ਉਹਦੀ ਤਾਂ ਮੈਨੂੰ ਸ਼ਰਮ ਹੈ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਨੂੰ, ਪਹਿਲਾਂ ਜਦੋਂ ਪਤਾ ਲੱਗ ਗਿਆ ਵੀ ਖਰੀਦਿਆ ਨਹੀਂ ਜਾ ਸਕਣਾ, ਪਰ ਫੇਰ ਵੀ ਕਹਿਣਾ ਚਾਹੁੰਦਾ ਮੈਂ।
ਤੀਨ ਲੋਕ ਜਿਨ ਬਸ ਕੀਏ ਅਤ ਬਲ ਪੁਜਾ ਅਖੰਡ।
ਉਸ ਮੇਰੇ ਭਰਾ ਨੇ ਤਿੰਨ ਲੋਕ ਦਾ ਰਾਜ ਬਸ ਕਰ ਲਿਆ ਆਪਣੇ,
ਅਤ ਬਲ ਪੁਜਾ ਅਖੰਡ।
ਤਿੰਨ ਲੋਕ ਦਾ ਗਿਆਨ ਹੈ ਉਹਦੇ ਕੋਲ, ਅਤ ਬਲ ਹੈ, ਬੜਾ ਬਲਵਾਨ ਬੁੱਧੀ ਵਾਲਾ ਹੈ, ਅਖੰਡ ਪੁਜਾ ਵਾਲਾ ਹੈ। ਉਹਦੀ ਕਿਸੇ ਗੱਲ ਨੂੰ ਖੰਡਨ ਨਹੀਂ ਕੀਤਾ ਜਾ ਸਕਦਾ, ਉਹਦੀ ਕਿਸੇ ਗੱਲ ਦਾ ਜਵਾਬ ਨਹੀਂ ਕੋਈ। ਅਤ ਬਲ ਪੁਜਾ ਅਖੰਡ। ਪੁਜਾ ਕੀ ਹੁੰਦੀ ਹੈ? ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕਾ ਹੈ। ਅਸਲ ਦੇ ਵਿੱਚ ਤਾਂ ਪਰਮੇਸ਼ਰ ਦੀ ਪੂਜਾ ਹੈ ਜੀ, ਪਰ ਉਹ ਉਹਦੀ ਪੂਜਾ ਨੂੰ ਕਹਿ ਰਿਹਾ। ਉਹਦੀ ਬਾਹ ਨਹੀਂ ਹੈ ਪੂਜਾ ਦਾ ਮਤਲਬ। ਨਿਰਾਕਾਰੀ ਦੁਨੀਆ ਦੀ ਗੱਲ ਕਰੋ, ਉੱਥੇ ਕਿਹਾ ਕਾਲ ਕਲਮ ਹੁਕਮ ਹੱਥ ਕਹਿ ਤੈਨੂੰ, ਹੱਥ ਉਹੀ ਪੂਜਾ, ਚੇਤਰ ਭੁਜ ਉਹੀ ਪੂਜਾ। ਪਰ ਰਾਕਸ਼ ਉਸ ਪੂਜਾ ਦੀ ਬਜਾਏ ਦੂਜੀ ਪੂਜਾ ਦੀ ਗੱਲ ਕਰ ਰਿਹਾ।
ਅਤਬਲ ਪੂਜਾ ਅਖੰਡ,
ਅਤਬਲ ਪੂਜਾ ਅਖੰਡ,
ਐਸੋ ਭੂਪਤ ਸੰਭਵ ਹੈ।
ਪਰ ਦਸਮ ਪਾਤਸ਼ਾਹ ਪੂਜਾ ਕਹਿ ਰਹੇ ਨੇ ਉਹੀ ਗਿਆਨ ਦੀ, ਕਿਉਂਕਿ ਦੇਵਤੇ ਜੋ ਜਿੱਤ ਲੈ, ਜਿੰਨਾ ਚਿਰ ਇਹ ਪੂਜਾ ਖੰਡਣ ਨਹੀਂ ਹੁੰਦੀ ਇਹ ਖੰਡੇ ਰਹੂਗੀ। ਹੁਣ ਉਸੇ ਬੁੱਧੀ ਦੀ ਗੱਲ ਕਰ ਰਹੇ ਨੇ, ਪੂਜਾ ਦੀ ਗੱਲ ਕਰ ਰਹੇ ਦਸਮ ਪਾਤਸ਼ਾਹ, ਕਿ ਉਹਨੂੰ ਭੁਲੇਖਾ ਹੋ ਗਿਆ ਵੀ ਇਹ ਤੋਂ ਗਿਆਨਵਾਨ ਹੁਣ ਕੋਈ ਨਹੀਂ ਹੈਗਾ, ਦੇਵਤੇ ਜੋ ਸਾਰੇ ਜਿੱਤ ਲੈ।
ਐਸੋ ਭੂਪਤ ਸੁੰਭ ਹੈ ਤਾਹੇ ਬਰੋ ਵਰ ਚੰਡ,
ਕਹਿੰਦਾ ਐਸਾ ਭੂਪਤ ਹੈ ਉਹ ਸੁੰਭ ਮੇਰਾ ਭਰਾ, ਤੂੰ ਉਹਦੇ ਨਾਲ ਰਲ ਜਾ ਕੇ ਉਹਦੇ ਉਹਦੇ ਚ ਸ਼ਾਮਿਲ ਹੋ ਜਾ, ਉਹਦੇ ਅਧੀਨ ਹੋ ਜਾ। ਵਰਨਾ ਹੁੰਦਾ ਅਧੀਨ ਹੋਣਾ, ਉਹ ਤੋਂ ਕੋਈ ਮਿਨਿਸਟਰੀ ਵਗੈਰਾ ਲੈ ਲੈ ਜਾ ਕੇ, ਬੜਾ ਅਹੁਦਾ ਦੇ ਦੂਗਾ ਤੈਨੂੰ, ਉਹਦੀ ਤੇਰੀ ਸਲਾਹ ਨਾਲ ਗੱਲ ਕਰਿਆ ਕਰੂਗਾ, ਉਹ ਮੰਤਰੀਆਂ ਦੀ ਸਲਾਹ ਨਾਲ ਗੱਲ ਕਰਦੇ ਨੇ। ਜਿੰਨੇ ਹੀਰੇ ਰਤਨ, ਜਿੰਨੇ ਰਤਨ ਹੁੰਦੇ ਨੇ, ਰਤਨ ਅਕਬਰ ਨੇ ਰਤਨ ਰੱਖੇ ਹੋਏ ਸੀ ਆਪਣੇ, ਰਤਨ ਹੁੰਦੇ ਟੌਪ ਕਲਾਸ ਆਦਮੀ, ਕਿਸੇ ਕਿਸੇ ਗੁਣਵੰਤੇ ਟੌਪ ਦੇ ਗੁਣਾਂ ਵਾਲੇ, ਉਹ ਸਰਕਾਰ ਲੈ ਜਾਂਦੀ ਹੈ ਉਹਨੂੰ, ਆਪਣੇ ਨੂੰ ਰੱਖਦੀ ਹੈ, ਕਿਉਂ ਜੇ ਉਹਨਾਂ ਨੇ ਕਦੇ ਉਹ ਤਾਂ ਬਵੰਡਰ ਖੜਾ ਕਰ ਦੇਣਗੇ ਇੱਕ ਗੱਲ ਕਹਿ ਕੇ, ਹਿਲਾ ਕੇ ਰੱਖ ਦੇਣਗੇ ਸਾਰਿਆਂ ਨੂੰ। ਇਸ ਕਰਕੇ ਸਰਕਾਰਾਂ ਇਹ ਜਿਹੇ ਆਦਮੀ ਨੂੰ ਆਪਣੇ ਹੱਥ ਹੀ ਰੱਖਦੀਆਂ ਹੁੰਦੀਆਂ। ਕਿਸੇ ਨੂੰ ਕੋਈ ਉਹ ਦੇਤਾ, ਕੋਈ ਵਡਿਆਈ ਦੇਤੀ ਕਿਸੇ ਨੂੰ, ਕੋਈ ਦੁਨੀਆਂ ਦੀਆਂ ਵਡਿਆਈਆਂ,
ਪਦਮ ਭੂਸ਼ਣ ਵਗੈਰਾ
ਅਸ਼ੋਕ ਚੱਕਰ ਵੀਰ ਚੱਕਰ ਫਲਾਨੇ ਚੱਕਰ ਚੱਕਰ ਚ ਪਾ ਦਿੰਦੇ ਨੇ ਚੱਕਰ ਦੇ ਕੇ ਚੱਕਰ ਦੇ ਚੱਕਰ ਚ ਪਾ ਦਿੰਦੇ ਨੇ ਮਾਇਆ ਦੇ ਚੱਕਰ ਚ ਮਾਇਆ ਦੇ ਚੱਕਰ ਚ ਫਸਾਉਣ ਵਾਲੀਆਂ ਗੱਲਾਂ ਨੇ ਗੁਰੂ ਨਾਨਕ ਕੀ ਕਹਿੰਦਾ ਦੁਨੀਆਂ ਕਿਆ ਵੜਿਆਈਆਂ ਅੱਗੀ ਸੇਤੀ ਜਾਲ ਉਹਨੇ ਪਹਿਲਾਂ ਹੀ ਜਾਲਤੀ ਦੇਖਿਓ ਕਹਿੰਦੇ ਫਸ ਨਾ ਜਾਇਓ ਇਹ ਬਹੁਤ ਬੁਰੇ ਨੇ ਇਹ ਆਪਣੇ ਵਰਗੇ ਬਣਾ ਲੈਂਦੇ ਨੇ ਉਹ ਕੋਈ ਵਿਧਵਾ ਜਨਾਨੀ ਸੀ ਜਦ ਕਿਸੇ ਨਾਲ ਲੜਦੀ ਸੀ ਉਹ ਕਹਿੰਦਾ ਤੂੰ ਮੇਰੇ ਵਰਗੀ ਹੋ ਜਵੇਂ ਐਂ ਤਾਂ ਨਹੀਂ ਸੀ ਕਹਿੰਦੀ ਕਹਿੰਦੀ ਤੂੰ ਵੀ ਹੋ ਜਾ ਮੇਰੇ ਵਰਗੀ ਹੋ ਇਹ ਕਹਿੰਦੇ ਨੇ ਸਾਡੇ ਵਰਗੇ ਹੀ ਹੋ ਜਾਣੇ ਇਹ ਜਿਹੋ ਜਿਹੇ ਅਸੀਂ ਹਾਂ ਨਾ ਮਾਇਆ ਚ ਗ੍ਰਸੇ ਹੋਏ ਇਹ ਇਹੋ ਜਿਹੇ ਹੀ ਹੋ ਜਾਣ ਇਹ ਆਪਣੇ ਵਰਗਾ ਕਰਨਾ ਚਾਹੁੰਦੇ ਨੇ ਗੁਰਮੁਖਾਂ ਨੂੰ ਵੀ ਉਹ ਜਾਣਦੇ ਹੁੰਦੇ ਨੇ ਸਾਰਾ ਉਹ ਜਾਣਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਚਾਹੁੰਦੇ ਨੇ ਉਹ ਤਾਂ ਬਹੁਤ ਗਾਹਾਂ ਨੇ ਇਹਨਾਂ ਨੂੰ ਇਹ ਵਿਚਾਰੇ ਕੀ ਜਾਣਨ ਕੀ ਨੇ ਉਹ ਮਾਇਆ ਤਾਰੀ ਇਹਨੇ ਬੋਲੇ ਉਹ ਕਿਤੇ ਅੰਨਾ ਬੋਲਾ ਕਿਤੇ ਅੱਖਾਂ ਵਾਲਾ ਔਰ ਕੰਨਾਂ ਵਾਲਾ ਕੰਨਾਂ ਵਾਲੇ ਵਾਲੇ ਅੱਖਾਂ ਨੂੰ ਇਹਨੇ ਬੋਲੇ ਕੀ ਕਰਨਗੇ ਕੁਛ ਨੀ ਕਰ ਸਕਦੇ
ਸੁਣ ਰਾਕੇਸ਼ ਕੀ ਬਾਤ ਕੋ ਦੇਵੀ ਉੱਤਰ ਦੇਣ
ਰਾਕੇਸ਼ ਦੀ ਗੱਲ ਕਰਕੇ ਸੁਣ ਕੇ ਗੁਰਮੁਖ ਬੋਲਿਆ ਗੁਰਮੁਖੀ ਗੁਰਮੁਖੀ ਤਾਂ ਹੀ ਲਫ਼ਜ਼ ਆਇਆ ਗੁਰਮੁਖ ਨਹੀਂ ਆਇਆ ਹੋਇਆ ਗੁਰਮੁਖੀ ਗੁਰਮੁਖੀ ਇਸਤਰੀਲਿੰਗ ਲਫ਼ਜ਼ ਹੈ ਜਦੋਂ ਅਲਪ ਸ਼ੁਕ ਸੁਖ ਛਾੜ ਪਰਮ ਸੁਖ ਪਾਵਾ ਇਹ ਤੇਰੀ ਆ ਉਹ ਕੰਤ ਕਹਾਵਾ ਤਾਂ ਆ ਰਿਹਾ ਇਹ ਇਸਤਰੀਲਿੰਗ ਲਫ਼ਜ਼ ਇਹ ਆਦ ਵਿੱਚ ਲਿਖਿਆ ਹੋਇਆ ਇਹ ਸਭ ਕੁਛ ਗੁਰਮੁਖੀ ਸ਼ਬਦ ਉੱਥੇ ਹੀ ਵਰਤਿਆ ਹੋਇਆ ਇੱਥੇ ਤਾਂ ਤੇਰੀ ਆ ਦੀ ਗੱਲ ਆ ਰਹੀ ਹੈ ਅਲਪ ਸੁਖ ਛਾੜ ਸੰਸਾਰੀ ਸੁਖ ਛੱਡ ਕੇ ਆ ਰਾਜ ਪ੍ਰਬੰਧ ਦੇ ਜਿਹੜੀ ਗੱਲ ਕੀਤੀ ਹੈ ਹੁਣ ਪਹਿਲਾਂ ਜਦੋਂ ਇਹ ਤਿਆਗ ਦਈਏ ਮਨ ਤੋਂ ਅਲਪ ਸੁਖ ਛਾੜ ਪਰਮ ਸੁਖ ਤੇ ਸਾਡਾ ਟਾਰਗੇਟ ਬਣ ਜਾਵੇ ਫਿਰ ਇਹ ਆਤਮਾ ਇਸਤਰੀ ਹੋ ਜਾਂਦੀ ਹੈ ਫਿਰ ਫਿਰ ਹੈ ਇੱਕ ਹੈ ਪੁਰਖ ਸਵਾਈ ਨਾਲ ਜਿਹਦੇ ਨਾਲ ਲਾ ਕੇ ਸੁਖ ਲੈਣਾ ਹੋਵੇ ਨਾ ਉਹਦੀ ਅਧੀਨਗੀ ਨਾਲ ਦਾ ਮਤਲਬ ਅਧੀਨਗੀ ਹੈ ਜਿਹਦੇ ਹੁਕਮ ਚ ਰਹਿਣਾ ਹੋਵੇ ਨਾ ਉਹ ਹਾਕਮ ਪੁਰਖ ਹੈ ਬਾਕੀ ਸਭ ਉਹਦੇ ਅਧੀਨ ਨੇ ਨਾਰ ਦਾ ਮਤਲਬ ਅਧੀਨ ਹੁੰਦਾ ਅੰਡਰ ਨਾਰ ਦਾ ਮਤਲਬ ਕੁਛ ਨੀ ਅਧੀਨਗੀ ਅਧੀਨਗੀ ਤੋਂ ਮਤਲਬ ਹੈ ਹੁਣ ਔਰਤਾਂ ਨਾਰ ਕਹਾ ਕੇ ਬਰਾਬਰੀ ਕਰਦੀਆਂ ਨੇ ਇਹ ਬੁੱਧੀ ਪੁੱਠੀ ਹੋ ਗਈ ਸੰਸਾਰ ਦੀ ਗੁਰਮੁਖਾਂ ਨੇ ਅਧੀਨਗੀ ਕਰੀ ਹੈ ਕਹਿੰਦੇ ਨੀ ਗੁਰਮਤ ਬਰਾਬਰੀ ਕਰਦੀ ਹੈ ਬਰਾਬਰੀ ਕਿੱਥੇ ਕਰਦੀ ਹੈ ਪੜ੍ਹ ਕੇ ਤਾਂ ਦੇਖੋ ਬਰਾਬਰੀ ਨਹੀਂ ਕਰਦੀ ਮੱਤ ਮਾਰੀ ਹੋਈ ਹੈ ਤੁਹਾਡੀ ਜਗ ਮੈਂ ਪੁਰਖ ਏਕ ਹੈ ਸਗਲੀ ਨਾਲ ਸਬਾਈ ਉਹ ਜਦ ਪਰਮ ਸੁਖ ਪਾਉਂਦਾ ਉਦੋਂ ਦੀ ਗੱਲ ਹੈ ਇਹ ਪਹਿਲਾਂ ਦੀ ਨੀ ਗੱਲ ਹੈ ਜਦੋਂ ਟਾਰਗੇਟ ਇਹ ਪਰਮ ਸੁਖ ਤੇ ਹੋ ਜਾਵੇ ਟਾਰਗੇਟ ਸੰਸਾਰੀ ਸੁਖ ਨਾ ਰਹੇ ਔਰਤ ਦਾ ਸੰਸਾਰੀ ਸੁਖ ਤੋਂ ਬਿਨਾਂ ਟਾਰਗੇਟ ਹੀ ਨੀ ਕੋਈ ਹੋਏ ਨੀ ਸਕਦਾ ਜੇ ਸਹੀ ਨਾ ਹੋਇਆ ਕਿਸੇ ਦਾ ਨਹੀਂ ਹੋ ਸਕਦਾ ਹੋਇਆ ਬਸ ਇਸ ਕਰਕੇ ਸ਼ਾਸਤਰਾਂ ਨੇ ਇਹਨੂੰ ਆਇਆ ਰੂਪ ਬਣੇ ਔਰ ਇਸ ਪੁਆਇੰਟ ਤੇ ਇੱਕ ਗੱਲ ਖੋਲ ਦੇਣੀ ਚਾਹੀਦੀ ਹੈ ਗੁਰਮਤ ਸਿਰਫ ਇੱਕ ਪੁਆਇੰਟ ਤੇ ਸਹਿਮਤ ਹੈ ਹਿੰਦੂ ਮਤ ਨਾਲ ਇਹ ਔਰਤ ਵਾਲੇ ਪੁਆਇੰਟ ਤੇ ਕਬੀਰ ਸਹਿਮਤ ਹੈ ਗੁਰੂ ਘਰ ਨੇ ਬਦਲੀ ਨੀ ਗੱਲ ਇਹ ਉਹ ਗੱਲ ਇੱਥੇ ਦਰਜ ਕਰ ਲਈ ਨਾ ਜੇ ਸਹਿਮਤ ਨਾ ਹੁੰਦੇ ਤਾਂ ਦਰਜ ਨਹੀਂ ਸੀ ਕਰਦੇ ਗੁਰਬਾਣੀ ਚ ਦਰਜ ਹੈ ਗੁਰਬਾਣੀ ਦੇ ਵਿੱਚ ਇਹ ਉਹ ਕਹਿੰਦੇ ਜਿਸ ਤੋਂ ਕਹਿ ਰਹੇ ਨੇ ਬਈ ਤੂੰ ਮੁਸਲਮਾਨਾਂ ਦੇ ਘਰ ਦਾ ਜਨਮ ਹੈ ਹਿੰਦੂ ਬਣਿਆ ਬੈਠਾ ਤੇ ਹਿੰਦੂ ਨੂੰ ਮਾੜਾ ਵੀ ਕਹਿਣਾ ਮੁਸਲਮਾਨ ਨੂੰ ਹਿੰਦੂ ਇਹਨਾਂ ਤੁਰਕੂ ਕਹਿਣਾ ਤੂੰ ਤੁਰਕੂ ਨੂੰ ਚੰਗਾ ਵੀ ਸਮਝਦਾ ਹਿੰਦੂ ਨੂੰ ਮਾੜਾ ਸਮਝਦਾ ਫਿਰ ਤੂੰ ਹਿੰਦੂ ਕਾਹਦੇ ਬਣਿਆ ਹੋਇਆ ਉਹ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ ਮੈਂ ਨਾ ਮੁਸਲਮਾਨ ਹਾਂ ਨਾ ਹਿੰਦੂ ਮੈਂ ਦੋ ਹੀ ਨਹੀਂ ਹਾਂ ਰਾਮ ਅੱਲਾ ਕੇ ਪਿੰਡ ਪ੍ਰਾਣ ਮੈਂ ਤਾਂ ਦੋ ਹੀ ਨਹੀਂ ਫਿਰ ਤੂੰ ਕੀ ਹੈ ਇਹ ਨਹੀਂ ਸਮਝ ਸਕੇ ਨਾ ਮੁਸਲਮਾਨ ਨਾ ਹਿੰਦੂ ਨਾ ਸਿੱਖ ਵੀ ਫਿਰ ਕੀ ਹੈ ਜਾਂ ਹਿੰਦੂ ਵੀ ਨਹੀਂ ਮੁਸਲਮਾਨ ਵੀ ਨਹੀਂ ਤੀਜਾ ਕੁਛ ਹੈ ਉਹ। ਜਦ ਉਹ ਤੀਜਾ ਹੋ ਜਾਂਦਾ ਉਹ ਕਹਿੰਦਾ ਉਹਨਾਂ ਨੂੰ ਕਹਿੰਦਾ ਵੀ ਜੇ ਸੁਨਤ ਤੁਸੀਂ ਸੁਨਤ ਕਰਾ ਲੈ, ਉਹ ਕਹਿੰਦੇ ਮੁਸਲਮਾਨ ਹੋਣ ਦਾ ਸੁਨਤ ਕਰਾ ਲੈ, ਕਹਿੰਦਾ ਜੇ ਸੁਨਤ ਹੋਏ ਤੇ ਕਰੇ ਤੇ ਮੁਸਲਮਾਨ ਹੋ ਜਾਂਦਾ, ਮੈਂ ਔਰਤ ਦਾ ਉਹਨੂੰ ਕਿਵੇਂ ਬਣਾਊਂਗਾ, ਔਰਤ ਕਾ ਕਿਆ ਕਰੀਏ, ਇਹਨੂੰ ਕਿਵੇਂ ਬਣਾਉਂਗੇ, ਧਰਮ ਬਦਲੀ ਕਰੋਂਗੇ, ਉਹ ਤਾਂ ਫਿਰ ਰਹਿ ਗਈ। ਕਹਿੰਦੇ ਅਰਧ ਸਰੀਰ ਹੀ ਨਾਲ ਨਾ ਛੱਡੂ, ਅਰਧ ਸਰੀਰ ਹੀ ਹੈ ਠੀਕ ਹੈ, ਇਹਦਾ ਸਰੀਰ ਕੰਪਲੀਟ ਨਹੀਂ, ਇਹ ਆਪਣੇ ਆਪ ਨਹੀਂ ਜਾ ਸਕਦੀ, ਇਹਦੇ ਦਸ ਦੁਆਰ ਨਹੀਂ ਹੈ, ਅਜੋ ਕੰਪਲੀਟ ਨਹੀਂ ਇਹਦਾ ਸਰੀਰ ਹੈ, ਇਹ ਚ ਕਮੀ ਹੈ, ਇਸ ਕਰਕੇ ਮੈਨੂੰ ਹਿੰਦੂ ਰਹਿਣ ਦੋ, ਤੁਸੀਂ ਹਿੰਦੂ ਕਹੀ ਜਾਓ, ਤੁਸੀਂ ਭਾਵੇਂ ਕਹੀ ਜਾਓ ਮੈਨੂੰ ਹਿੰਦੂ, ਤਾਂ ਤੇ ਹਿੰਦੂ ਹੀ ਰਹੀ ਹੈ, ਮੈਨੂੰ ਹਿੰਦੂ ਰਹਿਣ ਦੋ, ਤੇ ਹਿੰਦੂ ਹੀ ਰਹੀ ਹੈ ਇੱਕ ਪਾਸੇ ਤਾਂ ਕਹਿ ਰਿਹਾ, ਉਹਨਾਂ ਦੀ ਨਿਗਾਹ ਚ ਮੈਨੂੰ ਹਿੰਦੂ, ਆਪਣੀ ਨਿਗਾਹ ਚ ਮੈਨੂੰ ਹਿੰਦੂ ਸਮਝ ਲਓ ਚਾਹੇ ਤੁਸੀਂ, ਪਰ ਮੈਂ ਹਿੰਦੂ ਹਾਂ ਨਹੀਂ, ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ, ਤੁਸੀਂ ਮੈਨੂੰ ਜੇ ਹਿੰਦੂ ਸਮਝਦੇ ਸਮਝੀ ਜਾਓ, ਕੋਈ ਫਰਕ ਨਹੀਂ, ਮੁਸਲਮਾਨ ਹੋਣਾ ਨਹੀਂ ਮੰਨਦਾ, ਹਿੰਦੂ ਹੀ ਰਹੀਏ ਕਹਿੰਦਾ ਨਾ, ਹਿੰਦੂਆਂ ਨੇ ਜੋ ਦਰਜਾ ਦਿੱਤਾ ਹੈ ਔਰਤ ਨੂੰ ਉਹੀ ਦਰਜਾ ਸਿੱਖਾਂ ਨੂੰ ਹੈ, ਬਸ ਕਹਿਣ ਦਾ ਮਤਲਬ ਇਹ, ਦੋ ਜੋ ਦਰਜਾ ਹਿੰਦੂ ਗ੍ਰੰਥਾਂ ਵਿੱਚ ਔਰਤ ਦਾ ਹੈ ਉਹ ਤੋਂ ਬਦਲਿਆ ਨਹੀਂ ਹੋਇਆ ਹੈ, ਸਿਰਫ ਉੱਥੇ ਇੱਕ ਪੰਕਤੀ ਜਿਹੜੀ ਕਹੀ ਹੈ ਉੱਥੇ ਜਿਹਨਾਂ ਨੇ ਰੌਲਾ ਪਾਇਆ ਵਿਦਵਾਨਾਂ ਨੇ ਮੂਰਖਾਂ ਨੇ, ਬਹੁਤ ਕੁਛ ਹੋਰ ਕਿਹਾ ਹੋਇਆ, ਗੁਰਬਾਣੀ ਸਾਰਾ ਉਪਦੇਸ਼ ਹੈ ਆਦਮੀ ਨੂੰ, ਔਰਤ ਨੂੰ ਉਪਦੇਸ਼ ਬਹੁਤ ਘੱਟ ਹੈ, ਹੈਗਾ ਜਿਹੜਾ ਉਹ ਯਾਨੀਏ ਮਨ ਵਾਲਾ ਕਾਇ ਕਰੇ, ਆਪਣੇ ਘਰ ਹਰ ਰੰਗੋ ਕੀ ਨਾ ਮਾਣੀਏ, ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ, ਉਹਨੂੰ ਘਰ ਤੋਂ ਜਾਣਾ ਬਾਹਰ ਬੰਦ ਹੈ, ਖਤਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਖਤਮ ਕੌਣ ਹੈ ਫਿਰ, ਔਰਤ ਦਾ ਤਾਂ ਖਤਮ ਉਹਦਾ ਘਰ ਵਾਲਾ ਹੀ ਹੈ, ਜਾਂ ਕਹੇ ਖਤਮ ਨੀ, ਔਰਤ ਨੂੰ ਖਤਮ ਕਹਿ ਸਕਦੇ ਹਾਂ, ਗੁਰਮੁਖ ਲਫ਼ਜ਼ ਹੈ ਜਾਂ ਗੁਰਮੁਖੀ ਲਫ਼ਜ਼ ਹੈ, ਦਸਮ ਪਾਤਸ਼ਾਹ ਨੇ ਸਿੰਘ ਸਜਾਏ ਨੇ, ਸਿੰਘਣੀਆਂ ਨੀ ਸਜਾਈਆਂ, ਸਿੰਘ ਸਜਾਏ ਨੇ, ਸਿੰਘਣੀਆਂ ਦਾ ਸੁੱਖ ਤੇ ਸਜਾਈਆਂ ਨੇ, ਸਿੰਘ ਲਫ਼ਜ਼ ਹੈ ਪਲਿੰਗ, ਸਿੰਘਣੀ ਆਪਣੇ ਘਰ ਵਾਲੇ ਦੀ ਹੁੰਦੀ ਹੈ, ਗੁਰੂ ਦੀ ਨਹੀਂ ਹੁੰਦੀ, ਜਿਵੇਂ ਥਾਣੇਦਾਰ ਦੇ ਘਰ ਵਾਲੀ ਥਾਣੇਦਾਰ ਨਹੀਂ ਬਣ ਜਾਂਦੀ ਨਾ ਆਪੇ, ਐਵੇਂ ਸਿੰਘ ਦੇ ਘਰ ਵਾਲੀ ਸਿੰਘਣੀ ਆਪੇ ਬਣ ਜਾਂਦੀ ਹੈ ਬਿਨਾਂ ਅੰਮ੍ਰਿਤਧਾਰੀ ਹੋਈ, ਇਹ ਦੋ ਇੱਕ ਨੇ, ਦੋ ਨਹੀਂ ਹਨ, ਜਿਹੜੇ ਇਹਨਾਂ ਨੂੰ ਦੋ ਸਮਝਦੇ ਨੇ ਉਹ ਮੂਰਖ ਨੇ, ਦੋ ਹਣੇ ਨੀ ਤਨ ਪਰ ਇਹ ਨਾ ਆਖੀਆਂ ਬਹਿਣ ਜੇ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਤਨ ਪਰ ਕਹੀਏ ਸੋਏ, ਜਾਂ ਜੋਤ ਇੱਕ ਹੈ ਤਾਂ ਦੋ ਜਗ੍ਹਾ ਅੰਮ੍ਰਿਤ ਕਿਉਂ ਛਕਾਉਣਾ ਪੈਂਦਾ, ਇਹ ਭੇਦ ਨੂੰ ਕੌਣ ਸਮਝੇ, ਮੂਰਖ ਵਿਦਵਾਨ ਕਿਵੇਂ ਸਮਝ ਲੈਣ, ਇਹ ਤਾਂ ਪਾਗਲ ਨੇ, ਜੇ ਦੋ ਇੱਕ ਜੋਤ ਕਰ ਲੈਣ ਉਹ ਇਹਦੇ ਨਾਲੇ ਹੀ ਤਰ ਜਾਂਦੀ ਹੈ, ਉਹਨੂੰ ਲੋੜ ਨਹੀਂ ਕੁਛ ਵੀ ਕਰਨ ਦੀ, ਉਹਨੇ ਆਪਣੇ ਜੇ ਗੁਰਮੁਖ ਹੈ ਉਹਦੇ ਘਰ ਵਾਲਾ, ਉਹਨੇ ਉਹਦੇ ਨਾਲ ਸੁਭਾਅ ਮਿਲਾਉਣਾ, ਉਹਦੇ ਵਿੱਚ ਨਾਲੇ ਲੰਘ ਜਾਣਾ, ਬਸ ਸੁਭਾਅ ਬਦਲਣਾ ਸੀ ਸੁਭਾਅ ਬਦਲਿਆ ਗਿਆ, ਭਾਣੇ ਜਾਣਾ ਸੀ ਭਾਣੇ ਜਾ ਗਈ, ਜੇ ਇੱਕ ਆਦਮੀ ਕੋਲ ਗਿਆਨ ਹੈ ਤਾਂ ਦੂਜੇ ਨੂੰ ਆਪੇ ਮਿਲ ਜਾਣਾ, ਜੇ ਉਹਨੇ ਲੈਣਾ ਤਾਂ ਮਿਲ ਜਾਣਾ, ਨਹੀਂ ਲੈਣਾ ਨਹੀਂ ਮਿਲਣਾ, ਜਿਹਦੇ ਘਰ ਚ ਕਮਾਉਂਦਾ ਹੋਵੇ ਉਹਨੂੰ ਦੂਏ ਥਾਂ ਜਾਣ ਦੀ ਕੀ ਲੋੜ ਹੈ, ਜੇ ਘਰ ਚ ਗੁਰਮੁਖ ਹੈ ਤੁਹਾਡੇ, ਤੁਹਾਨੂੰ ਬਾਹਰ ਜਾਣ ਦੀ ਕੀ ਲੋੜ ਹੈ, ਕਿਹੜੇ ਗੁਰੂ ਕੋਲ ਜਾਣ ਦੀ ਲੋੜ ਹੈ, ਉਹ ਤ੍ਰਿਆ ਚਰਿੱਤਰ ਇਸੇ ਗੱਲ ਦੇ ਨੇ ਜਿਹੜੀਆਂ ਬਾਹਰ ਜਾਂਦੀਆਂ ਨੇ, ਉਹ ਤ੍ਰਿਆ ਚਰਿੱਤਰ ਹੈ ਹੀ ਇਸ ਗੱਲ ਦੀ, ਜਿਹੜੀਆਂ ਘਰ ਜਿਹੜੀਆਂ ਬਾਹਰ ਗੱਲਾਂ ਆਉਂਦੀਆਂ ਨੇ ਨਿਕਲ ਕੇ ਸੰਤਾਂ ਦੇ ਡੇਰਿਆਂ ਤੋਂ ਕਿਉਂ ਆਉਂਦੀਆਂ ਨੇ, ਔਰਤਾਂ ਬਾਹਰ ਜਾਂਦੀਆਂ ਨੇ ਤਾਂ ਇਹ ਕੰਮ ਹੁੰਦੇ ਨੇ, ਬਾਹਰ ਕਿਉਂ ਜਾਂਦੀਆਂ ਨੇ, ਕੀ ਕਰਨ ਜਾਂਦੀਆਂ ਨੇ, ਜਿਹੜੀ ਗੱਲ ਤੋਂ ਹਟਾਇਆ ਸੀ ਇਹ ਤ੍ਰਿਆ ਚਰਿੱਤਰ ਦਾ, ਇਹ ਪਹਿਲਾਂ ਵੀ ਹੋਏ ਨੇ ਹੁੰਦੇ ਹੀ ਰਹਿਣਗੇ, ਇਹ ਗੁਰਬਾਣੀ ਨਹੀਂ ਕਹਿੰਦੀ ਹੈ ਕਿਤੇ ਜਾਣ ਦੀ ਲੋੜ ਨਹੀਂ, ਇਹਨਾਂ ਨੂੰ ਮੁਸਲਮਾਨਾਂ ਦੇ ਵੀ ਇਹੀ ਹੈ ਕਿਤੇ ਜਾਣ ਦੀ ਲੋੜ ਨਹੀਂ, ਘਰ ਪੜ੍ਹੋ ਕੁਰਾਨ ਪੜ੍ਹਨੀ ਹੈ, ਉਹ ਉੱਥੇ ਮਸਜਿਦ ਵਿੱਚ ਜਾਣ ਦੀ ਲੋੜ ਨਹੀਂ, ਇਜਾਜ਼ਤ ਨਹੀਂ ਹੈ ਉਹਨਾਂ ਦੇ, ਠੀਕ ਹੈ ਗੱਲ ਗੱਲ ਠੀਕ ਹੈ, ਐਵੇਂ ਹੀ ਸਾਡੇ ਸੀਗਾ, ਜਦੋਂ ਅੰਮ੍ਰਿਤ ਛਕਾਇਆ ਆਦਮੀ ਸੀ ਉੱਥੇ, ਔਰਤ ਇੱਕ ਵੀ ਨਹੀਂ ਸੀ, ਸਿੱਖਿਆ ਆਦਮੀ ਨੂੰ ਦਿੱਤੀ ਗਈ ਸ਼ੁਰੂ ਤੇ। ਸਿੱਖ ਹੈ ਲਫ਼ਜ਼ ਗੁਰੂ ਘਰ ਦੇ ਵਿੱਚ, ਸਤਿਗੁਰ ਸਿੱਖ ਕੇ ਬੰਧਨ ਕੱਟੇ, ਸਿੱਖਣੀ ਦੇ ਕਿੱਥੇ ਕਿਆ ਬੰਧਨ ਕੱਟੇ, ਸਿੱਖਣੀ ਕਿੱਥੇ ਆਈ ਹੈ, ਸੰਤ ਹੈ ਸੰਤਣੀ ਕਿੱਥੇ ਆਈ ਹੈ, ਸਾਧ ਹੈ ਸਾਧਣੀ ਕਿੱਥੇ ਆਈ ਹੈ, ਜਿਗਰੇ ਨਹੀਂ ਹੈ ਸਾਧਣੀ ਦਾ, ਇਹ ਸਭ ਪਾਗਲ ਨੇ। ਅਸਲ ਚ ਹੈ ਕੌਣ ਇਹ, ਗੁਲਾਮ ਨੇ ਔਰਤਾਂ ਦੇ, ਸਾਰੇ ਗੁਲਾਮ ਨੇ ਔਰਤਾਂ ਦੇ, ਗੁਲਾਮ ਨੇ, ਬੁੱਧੀਹੀਨ ਨੇ ਸਭ ਜਿਹੜੇ ਗੱਲਾਂ ਕਰਦੇ ਨੇ। ਸਾਨੂੰ ਕੋਈ ਇਹਦੇ ਵਿੱਚ ਸ਼ੰਕਾ ਨੀ, ਨਾ ਸਾਨੂੰ ਕੋਈ ਡਰ ਹੈ ਕਿ ਸਿੱਧਾ ਗੱਲ ਕਰਨ ਤੇ, ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਜੋ ਸਾਬਤ ਕਰਕੇ ਦਿਖਾਉਣ, ਕੋਈ ਕਿਸੇ ਦਾ ਡਰ ਨਹੀਂ ਹੈ। ਜਿਹਨੇ ਨਹੀਂ ਮੰਨਣਾ ਗੁਰੂ ਦੀ, ਇਹ ਕਿਹੜਾ ਮੰਨਦੇ ਨੇ, ਕਹਿੰਦੇ ਜੀ ਧਰਮ ਫੇਲ ਹੋ ਜੂਗਾ, ਉਹ ਫੇਲ ਤਾਂ ਹੁਣ ਹੈ, ਉਹ ਸਿੱਖੀ ਦੀ ਗੱਲ ਤਾਂ ਇੱਕ ਤੁਸੀਂ ਵੀ ਨਹੀਂ ਮੰਨਦੇ, ਔਰਤਾਂ ਧਰਮ ਛੱਡ ਜਾਣਗੀਆਂ, ਤੁਹਾਡਾ ਆਪ ਛੱਡਿਆ ਹੋਇਆ, ਔਰਤਾਂ ਦੀ ਗੱਲ ਕਰਦੇ ਨੇ। ਜੇ ਤੁਸੀਂ ਕਹਿੰਦੇ ਬਰਾਬਰ ਨਹੀਂ ਤਾਂ ਸਾਰੇ ਦੇ ਖਿਲਾਫ਼ ਹੋਏ ਖੜੇ ਹੋ ਤੁਸੀਂ ਸਿੱਖੀ ਦੇ, ਜਿਹੜੇ ਵਿਦਵਾਨ ਨੇ ਸਾਰੇ ਸਿੱਖੀ ਤੋਂ ਖਿਲਾਫ਼ ਨੇ ਇਸ ਵੇਲੇ, ਇਹ ਆਪਣੀ ਮਤ ਦਾ ਪ੍ਰਚਾਰ ਕਰਦੇ ਨੇ ਜੋ ਆਪ ਸਮਝ ਲਿਆ ਨਾ। ਅਸਾਂ 50 ਸਾਲ ਤੇ ਆਏ ਨੇ, ਜਵਾਹਰ ਲਾਲ ਨੇ ਕਹਿਤਾ ਸੀ ਇੱਥੇ ਔਰਤਾਂ ਬਰਾਬਰ, ਔਰ ਜਾਤੇ ਰੌਲਾ ਪਾਤਾ ਇਹਨਾਂ ਨੇ, ਕੌਣ ਸਮਝਦਾ ਸੀ ਔਰਤ ਨੂੰ ਬਰਾਬਰ, ਕਿੱਥੇ ਸਮਝਦਾ, ਈਸਾਈਆਂ ਚ ਕਿੱਥੇ ਹੈ ਅੱਜ ਤੱਕ ਕੋਈ ਜਿਹੜਾ ਉਹਨਾਂ ਦਾ ਪੋਪ ਬਣਦਾ, ਇੱਕ ਔਰਤ ਦਿਖਾਓ ਕਿੱਥੇ, ਨਾ ਈਸਾਈਆਂ ਦੇ ਆ ਨਾ ਮੁਸਲਮਾਨਾਂ ਦੇ ਆ, ਕਿਤੇ ਵੀ ਨਹੀਂ ਹੈ। ਨਹੀਂ ਜੀ ਸਾਡੇ ਸਿੱਖ ਧਰਮ ਚ ਹੈਗੀ, ਪਾਗਲ ਪਾਗਲ ਨੇ ਇਹ ਜੀ, 21ਵੀਂ ਸਦੀ ਦਾ ਧਰਮ, ਇਹਨੂੰ ਪੁੱਛੇ 21ਵੀਂ ਸਦੀ ਦਾ ਧਰਮ ਹੈ ਤੇਰਾ ਪਿਓ, ਆ ਧਰਮ ਹੈ ਜਿਹੜਾ ਬਕਵਾਸ ਕਰਦਾ ਹੈ ਜਗਿੰਦਰ ਸਿੰਘ, ਬੱਕ ਮਾਰਦਾ, ਇਹ ਤਾਂ ਜਿੱਦਾਂ ਸੰਸਾਰ ਚੱਲਿਆ ਉਦੋਂ ਦਾ ਧਰਮ ਹੈ, ਇਹਨੂੰ 21ਵੀਂ ਸਦੀ ਦਾ ਕਹਿੰਦੇ, ਪਹਿਲਾਂ ਹੈ ਉਹ ਨਹੀਂ ਸੀ। ਉਹ ਗੁਰੂ ਨਾਨਕ ਕਿਹੜੀ ਸਦੀ ਚ ਪੈਦਾ ਹੋਇਆ ਉਹਨੂੰ ਪੁੱਛੇ, ਕਬੀਰ ਕਿਹੜੀ ਸਦੀ ਚ ਪੈਦਾ ਹੋਇਆ ਉਦੋਂ ਵੀ ਇਹੀ ਧਰਮ ਸੀ, ਧਰੂ ਪ੍ਰਹਲਾਦ ਕਿਹੜੇ ਕਦੋਂ ਸੀ ਉਦੋਂ ਵੀ ਇਹੀ ਧਰਮ ਸੀ, ਵਿੱਚ ਗੁਰਬਾਣੀ ਚ ਨਾਂ ਨੇ 21ਵੀਂ ਸਦੀ ਦਾ ਧਰਮ, ਨਵੀਂ ਹੀ ਗੱਲ ਛੱਡਤੀ। ਇਹ ਛੇਤਰ ਨਾਲ ਲੋਟ ਆਉਣਗੇ, ਛਤਰਿਆਏ ਤੋਂ ਲੋਟ ਆ ਜਾਂਦੇ ਹੁੰਦੇ ਨੇ ਬੜੇ ਧਰਮ ਨੂੰ, ਤੁਸੀਂ ਦੱਸੋਗੇ ਧਰਮ ਕੀ ਹੁੰਦਾ, ਢੇਲੇ ਦੀ ਤੁਹਾਨੂੰ ਅਕਲ ਨਹੀਂ। ਅਖਬਾਰ ਚਲਾਉਣਾ ਸੀ ਤਾਂ 420 ਨਾ, ਉਹ ਚੱਲਣਾ ਵੀ ਨਹੀਂ ਹੈਗਾ ਜੋਰ ਲਾਲ ਵੇਲੇ ਚਾਹੇ ਦੱਸਣ ਲੱਗਿਆ ਸਾਨੂੰ, ਸਾਨੂੰ ਤੂੰ ਧਰਮ ਪੜਾਏਗਾ।
ਜੁੱਧ ਕਰੇ ਬਿਨ ਨਹਿ ਬਰੂ ਸੁਣੋ ਦੈਤ ਮਤ ਹੀਨ,
ਹਾਂ
ਸੁਣ ਰਾਕਸ਼ ਕੀ ਬਾਤ ਕੋ ਦੇਵੀ ਉੱਤਰ ਦੀ,
ਰਾਕਸ਼ ਦੀ ਗੱਲ ਸੁਣ ਕੇ ਦੇਵੀ ਕਹਿੰਦੀ ਬਈ ਮੇਰੇ ਨਾਲ ਗਿਆਨ ਚਰਚਾ ਕਰਕੇ ਮੈਨੂੰ ਫਿਰਾ ਲਵੇ। ਜੁੱਧ ਕਰੇ, ਹੁਣ ਜੁੱਧ ਔਰਤ ਜੁੱਧ ਕਰਦੀ ਹੁੰਦੀ ਹੈ, ਉਹ ਵਿਦਿਓਤਮਾ ਨੇ ਵੀ ਇਹੀ ਗੱਲ ਕਹੀ ਸੀ ਵੀ ਜਿਹੜਾ ਮੈਨੂੰ ਗਿਆਨ ਚਰਚਾ ਚ ਹਰਾ ਲਵੇ ਮੈਂ ਉਹਨੂੰ ਬੋਲੂ, ਵੀ ਜੇ ਮੈਨੂੰ ਗਿਆਨ ਚਰਚਾ ਚ ਉਹਨੇ ਹਰਾ ਲਿਆ ਭਾਈ ਮੈਂ ਉਹਦੇ ਅਧੀਨ ਹੋ ਜੂ, ਮੈਂ ਉਹਦਾ ਸੇਵਕ ਬਣ ਜੂ, ਸੇਵਕ ਬਣਨਾ ਹੀ ਹੈ ਫਿਰ ਤਾਂ, ਬਣਨਾ ਹੀ ਆ ਫਿਰ ਤਾਂ ਸੇਵਕ, ਤੇਰੇ ਜਿਹੜੇ ਸੇਵਕ ਨੇ ਹੋਏ ਤੇਰੇ ਦਾਸ ਨਾ, ਦਾਸ ਜੇ ਉਹ ਪਰਮੇਸ਼ਰ ਦਾ ਦਾਸ ਆ ਅਸੀਂ ਉਹਦੇ ਦਾਸ, ਫਿਰ ਉਹਦੇ ਅਸੀਂ ਦਾਸ ਬਣ ਜਾਂਗੇ, ਕੋਈ ਗੱਲ ਨੀ, ਦਾਸ ਬਣਨਾ ਹੀ ਬਣਨਾ ਹੈ, ਦਾਸੀ ਤਾਂ ਹੀ ਕਿਹਾ। ਹਾਂਜੀ,
ਯੁੱਧ ਕਰੇ ਬਿਨ ਨਹਿ ਬਰੂ ਸੁਣੋ ਦੈਤ ਮਤ ਹੀਨ,
ਓਏ ਪਾਗਲਾ ਕਹਿੰਦੇ ਮੇਰੀ ਗੱਲ ਸੁਣ ਲੈ, ਮਤ ਹੀਨ ਜਾਂ ਤੂੰ ਕਹਿ ਦੇ ਆਪਣੇ ਭਾਈ ਨੂੰ ਵੀ ਮੇਰੇ ਨਾਲ ਗਿਆਨ ਚਰਚਾ ਚ ਮੈਨੂੰ ਹਰਾ ਦੇਵੇ ਮੈਂ ਉਹਨੂੰ ਬਣ ਲਓ, ਗੱਲ ਠੀਕ ਹੈ। ਜੇ ਮੇਰੇ ਨਾਲ ਅਗਿਆਨੀ ਹੋਇਆ ਮੈਂ ਉਹਦੀ ਹਕੂਮਤ ਕਿਵੇਂ ਕਬੂਲ ਕਰ ਲੂ, ਅਗਿਆਨੀ ਦੀ ਹਕੂਮਤ ਗਿਆਨਵਾਨ ਨਹੀਂ ਕਬੂਲ ਕਰਦੇ ਹੁੰਦੇ, ਜਿੱਥੇ ਅਗਿਆਨਤਾ ਉੱਪਰ ਆ ਜਾਏ ਗਿਆਨ ਥੱਲੇ ਆ ਜਾਏ, ਇਹੀ ਹੋਇਆ ਹੋਇਆ ਹਿੰਦੁਸਤਾਨ ਚ ਇਹ 60 ਸਾਲ ਚ, ਗਿਆਨਵਾਨ ਲੋਕ ਜਿਹੜੇ ਜਿਹਨਾਂ ਨੂੰ ਜਿਹੜੇ ਕਾਬਲ ਸੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਨਾ ਕਾਬਲਾਂ ਨੂੰ ਮਿਲ ਗਈਆਂ, ਚਾਹੇ ਸਿਫਾਰਿਸ਼ ਨੂੰ ਮਿਲ ਗਈਆਂ, ਚਾਹੇ ਪੈਸੇ ਨੂੰ ਮਿਲ ਗਈਆਂ, ਚਾਹੇ ਆ ਜਿਹੜਾ ਰਿਜ਼ਰਵੇਸ਼ਨ ਉਹਦੇ ਨੂੰ ਮਿਲ ਗਈਆਂ, ਤਿੰਨੇ ਗੱਲਾਂ ਨੇ ਇਹਦੇ ਵਿੱਚ, ਇਹਦੀ ਅਸ਼ਾਂਤੀ ਹੈ। ਉਹਦਾ ਰਿਐਕਸ਼ਨ ਆ ਅੱਤਵਾਦ, ਚਾਹੇ ਮੰਨਣ ਚਾਹੇ ਨਾ ਮੰਨਣ, ਇਹ ਜਾੜਾ ਫਰੋੜ ਕੇ ਦੇਖ ਲੈਣ। ਜਾਂ ਮੁੰਡੇ ਵਰਦੇ ਸੀ ਜਿਹੜੇ ਕੁਆਲੀਫਾਈਡ ਸੀ, ਕਮੰਡਲ ਜਾਂ ਮੰਡਲ ਕਮਿਸ਼ਨ ਸੀ, ਕਿਉਂ ਵਰਦੇ ਸੀ, ਕਾਬਲ ਸੀ ਉਹਨਾਂ ਨੂੰ ਮਿਲਦਾ ਨਹੀਂ ਹੱਕ ਉਹਨਾਂ ਦਾ ਉਹਨਾਂ ਦੀ ਕਾਬਲੀਅਤ ਦਾ ਮੁੱਲ ਨਹੀਂ ਪੈਂਦਾ ਜਦੋਂ ਕਾਬਲੀਅਤ ਦਾ ਮੁੱਲ ਨਾ ਪਵੇ ਕਾਬਲ ਆਦਮੀ ਸਰਕਾਰਾਂ ਨੂੰ ਪੜ੍ਹ ਦਿੰਦੇ ਨੇ ਖੜਾ ਹੋ ਜਾਂਦੇ ਨੇ ਬਹੁਤ ਕਾਬਲ ਨੇ ਜਿਹੜੇ ਆਤਮਾ ਚ ਬੰਦੇ ਲੱਗੇ ਹੋਏ ਨੇ ਉਹ ਵੀ ਕਾਬਲ ਨੇ ਬੰਦੇ ਬਹੁਤ ਠੀਕ ਹੈ ਉਹਨਾਂ ਕੋਲ ਤਾਕਤ ਥੋੜੀ ਹੁੰਦੀ ਹੈ ਉਹਨਾਂ ਚ ਬੰਦੇ ਫੁੱਟ ਜਾਂਦੇ ਉਹ ਅਲੱਗ ਗੱਲ ਇਹ ਵਿਕ ਜਾਂਦੇ ਨੇ ਕਾਬਲੇ ਬੰਦੇ ਨੇ ਜਿਹੜੇ ਇੰਨੀ ਲੜਾਈ ਇਹੀ ਲੜ ਸਕਦੇ ਨੇ ਨਾ ਕਾਬਲ ਨਹੀਂ ਲੜ ਸਕਦੇ ਨਾ ਕਾਬਲ ਤਾਂ ਡਰਦੇ ਹੁੰਦੇ ਨੇ ਡਰਪੋਕ ਹੁੰਦੇ ਨੇ ਉੱਥੋਂ ਸਿੱਖਾਂ ਵਿੱਚ ਕਾਬਲ ਸੀ ਜਿਹਨਾਂ ਨੇ ਰਾਜ ਪਲਟਤਾ ਕੋਈ ਅਮਰੀਸ਼ਨ ਡਿਪੂ ਨਹੀਂ ਸੀ ਖਾਲਸੇ ਦਾ ਕੋਈ ਸਪਲਾਈ ਲਾਈਨ ਨਹੀਂ ਸੀ ਕੋਈ ਟ੍ਰੇਨਿੰਗ ਸੈਂਟਰ ਨਹੀਂ ਸੀ ਰਾਜ ਕਰ ਲਿਆ ਪੰਜਾਬ ਦੇ ਵਿੱਚ ਰਾਜ ਪਲਟਾ ਕਰਕੇ ਦਿਖਾ ਦਿੱਤਾ ਕਾਬਲ ਸੀ ਬੰਦੇ ਤਾਂ ਕਰਕੇ ਦਿਖਾ ਦਿੱਤਾ ਇਹ ਕਰ ਲੈਣਗੇ ਅਕਾਲੀ ਇਹ ਦਸ ਜਨਮ ਜਿਵੇਂ ਨਹੀਂ ਕਰ ਸਕਦੇ ਇਹਨਾਂ ਨੂੰ ਕੀ ਪਤਾ ਏਦਾਂ ਨਹੀਂ ਹੁੰਦਾ ਜਿਵੇਂ ਇਹ ਕਰਦੇ ਨੇ ਉਹਨਾਂ ਦਾ ਪੈਰਵਾਰ ਕੰਮ ਨਹੀਂ ਕੋਈ ਇੱਥੇ ਹੈਗਾ ਉਹ ਗੁਰੂ ਵਾਲੇ ਸੀ ਉਹ ਕਾਬਲ ਸੀ ਬੰਦੇ ਉਹਨਾਂ ਦੀ ਏਕਤਾ ਸੀ ਇਹਨਾਂ ਦੀ ਏਕਤਾ ਹੈ ਨਹੀਂ ਇਹਨਾਂ ਦਾ ਦੁਸ਼ਮਣ ਦੀ ਲੋੜ ਹੈ ਨਹੀਂ ਆਪ ਇੱਕ ਦੂਜੇ ਦਾ ਦੁਸ਼ਮਣ ਨੇ ਇਹਨਾਂ ਨੂੰ ਦੁਸ਼ਮਣ ਦੀ ਕੀ ਲੋੜ ਜਿਹੜੇ ਮਾਇਆਧਾਰੀ ਹੋ ਗਏ ਉਹ ਰਾਜ ਗੁਆ ਭਾਵੇਂ ਲੈਣ ਕਰ ਨਹੀਂ ਸਕਦੇ ਉਹ ਤੇ ਫੁੱਟ ਪੈ ਜਾਂਦੀ ਹੈ
ਦੋਹਰਾ ਇਹ ਸੁਣ ਦਾਨਵ ਚਪਲ ਗਤ ਗਏ ਸੁੰਭ ਕੇ ਪਾਸ
ਔਰ ਰਾਜ ਲੈਣਾ ਕਰਨਾ ਹੀ ਉਹਨਾਂ ਦੀ ਗਲਤੀ ਸੀ ਜੇ ਰਾਜ ਨਾ ਕਰਦੇ ਸਿੱਖੀ ਬਹੁਤ ਫੈਲ ਜਾਂਦੀ ਇਹਨਾਂ ਨੇ ਗਲਤੀ ਕੀਤੀ ਰਾਜ ਕਰਕੇ ਪ੍ਰੈਸ਼ਰ ਆਪਣਾ ਰੱਖਦੇ ਰਾਜ ਮੁਸਲਮਾਨ ਹੀ ਕਰਦੇ ਰਾਜ ਮੁਸਲਮਾਨ ਹੀ ਕਰਦੇ ਪ੍ਰੈਸ਼ਰ ਆਪਣਾ ਰੱਖਦੇ ਖਾਲਸੇ ਨੂੰ ਚਾਹੀਦਾ ਸੀ ਗਲਤੀ ਕੀਤੀ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ
ਦੋਹਰਾ ਇਹ ਸੁਣ ਦਾਨਵ ਚਪਲ ਗਤੀ ਗਏ ਸੁੰਭ ਕੇ ਪਾਸ
ਚਪਲ ਗਤੀ ਸੀ ਚੰਚਲ ਸੀ ਸੁਭਾਅ ਦਾ ਦਾਨਵ ਚਲਿਆ ਗਿਆ ਸੁੰਭ ਕੋਲ ਉਹਨੇ ਕਿਹਾ ਵੀ ਮੈਨੂੰ ਤਾਂ ਜਿਹੜੀ ਚੀਜ਼ ਮਿਲੀ ਹੈ ਡਰ ਗਿਆਨਵਾਨ ਬੰਦਾ ਜੇ ਇਹ ਸਾਡੇ ਕੋਲ ਆ ਜਾਏ ਦੇਵਤੇ ਫਿਰ ਨਹੀਂ ਕਾਮਯਾਬ ਹੋ ਸਕਦੇ ਇਹ ਬੰਦੇ ਨੂੰ ਖਰੀਦ ਲਈਏ ਫਿਰ ਜਿਹੜੇ ਗੁਰਮੁਖ ਨੇ ਜਿਹਨਾਂ ਤੋਂ ਸਾਨੂੰ ਖਤਰਾ ਹੈ ਉਹ ਵੀ ਨਹੀਂ ਇਹਦਾ ਮੁਕਾਬਲਾ ਕਰ ਸਕਦੇ ਇਹਦੇ ਕੋਲ ਇੰਨਾ ਗਿਆਨ ਹੈ ਅਸੀਂ ਵੀ ਲੈ ਲਾਂਗੇ ਇਹ ਗਿਆਨ ਸਾਰੇ ਲੋਕ ਗਿਆਨਵਾਨ ਹੋ ਜਾਣਗੇ ਸਾਰੇ ਤਰਕਾਂ ਦੇ ਜਵਾਬ ਨੇ ਇਹਦੇ ਕੋਲ ਹਾਂਜੀ
ਪਰ ਪਾਇਨ ਕਰ ਜੋਰ ਕਹਿ ਕਰੀਏ ਅਰਦਾਸ
ਪਰ ਪਾਇਨ ਪੈਨੀਆਂ ਤਲਾਇਆ ਹੱਥ ਜੋੜੇ ਸੁੰਭ ਦੇ ਇਹਨੇ ਜਾ ਕੇ ਜੋੜਨੇ ਸੀ ਰਾਜਾ ਸੀ ਨਾ ਪਰ ਪਾਇਨ ਕਰ ਜੋੜ ਕੇ ਕਰੀਏ ਅਰਦਾਸ ਇਹ ਬੇਨਤੀ ਕੀਤੀ
ਔਰ ਰਤਨ ਨਿਪਧਾਮ ਤੋਏ ਤ੍ਰਿਆ ਰਤਨ ਤੇ ਹੀ
ਕਹਿੰਦੇ ਹੇ ਰਾਜਨ ਤੇਰੇ ਕੋਲ ਸਾਰੇ ਰਤਨ ਨੇ ਪਰ ਉਹ ਬੁੱਧੀ ਵਿਵੇਕ ਬੁੱਧੀ ਨਹੀਂ ਹੈ ਤੇਰੇ ਕੋਲ ਤ੍ਰਿਆ ਜਿਹੜੀ ਚਾਹੀਦੀ ਹੈ
ਤੂੰ ਤ੍ਰਿਆ ਰਤਨ ਤੇ ਹੀਨ
ਉਹ ਤ੍ਰਿਆ ਰਤਨ ਤੇ ਹੀਨ ਹੈ ਉਹ ਬੁੱਧੀ ਵਿਵੇਕ ਬੁੱਧੀ ਮੈਂ ਦੇ ਕੇ ਆਇਆ ਉਹ ਤੇਰੇ ਕੋਲ ਨਹੀਂ ਹੈ ਠੀਕ ਹੈ ਤਾਂ ਉਹ ਤਾਂ ਝੂਠੇ ਤੇ ਜਿਹੜੇ ਤੈ ਹਰਾਤ ਤੇ
ਦੇਵਤੇ
ਦੇਵਤੇ ਉਹਨਾਂ ਦਾ ਪੱਲੇ ਹੀ ਕੁਛ ਨਹੀਂ ਸੀ ਅਸਲ ਜਿਹੜੀ ਅਸਲੀਅਤ ਹੈ ਉਹ ਤੇਰੇ ਕੋਲ ਹੈ ਨਹੀਂ ਆਪਾਂ ਨੂੰ ਵੀ ਪਤਾ ਜਿਹੜੀ ਚੀਜ਼ ਤੋਂ ਆਪਾਂ ਇਨਕਾਰੀ ਆ ਉਹ ਚੀਜ਼ ਹੈਗੀ ਹੈ ਮੈਨੂੰ ਪਤਾ ਲੱਗ ਗਿਆ ਮੈਨੂੰ ਭੇਦ ਲੱਗ ਗਿਆ ਮੈਨੂੰ ਬੰਦਾ ਮਿਲਿਆ ਮੈਨੂੰ ਦਿਖਾਤਾ ਦਰਸ਼ਨ ਕਰਾਤਾ ਸਭ ਕਹਿਤਾ ਉਹਨੇ ਉਹਦੇ ਨਾਲ ਸਹਿਮਤੀ ਬਣਾ ਲੈ ਕਿਸੇ ਕੀਮਤ ਤੇ ਵੀ ਲੈ ਉਹਨੂੰ ਆਪਣੇ ਨਾਲ ਲਾ ਲੈ
ਬਧੂ ਇੱਕ ਬਨ ਮੈਂ ਬਸੈ ਤੇ ਤੁਮ ਬਰੋ ਪ੍ਰਵੀਨ
ਬਧੂ ਬਧੂ ਕਹਿੰਦੇ ਨੇ ਜਿਹੜਾ ਕਿਤੇ ਬੰਨਿਆ ਹੋਇਆ ਹੋਵੇ ਜੁੜਿਆ ਹੋਇਆ ਹੋਵੇ ਵਧੂ ਔਰਤ ਨੂੰ ਤਾਂ ਹੀ ਕਹਿੰਦੇ ਨੇ ਜਿਹੜੀ ਜਦ ਜੁੜ ਜਾਂਦੀ ਹੈ ਨਾ ਕਿਸੇ ਨਾਲ ਫਿਰ ਵਧੂ ਬਣ ਜਾਂਦੀ ਹੈ ਬੰਦਾ ਸੋਝੋ ਰਹੇ ਵਿੱਚ ਬੰਦੀ ਵੇਖਣ ਕੋ ਦੀਦਾਰ ਉਹ ਵਧੂ ਹੈ ਬੰਨਣ ਵਿੱਚ ਹੈ ਨਿਯੰਤਰਣ ਦੇ ਵਿੱਚ ਹੈ ਆਜ਼ਾਦ ਨਹੀਂ ਹੈ ਵਧੂ ਇੱਕ ਬਨਵੇਂ ਬਸ ਹੈ ਸਬਰ ਸੰਤੋਖ ਦੇ ਵਿੱਚ ਹੈ ਤੇ ਤੂੰ ਬਰੋ ਪ੍ਰਵੀਨ ਉਹਦੇ ਉਹਨੂੰ ਆਪਣੇ ਨਾਲ ਸਹਿਮਤ ਕਰ ਲਓ
ਸੋਰਠਾ ਸੁਣੀ ਮਨੋਹਰ ਬਾਤ ਬਾਤ ਨਿਰਪ ਬੂਝਿਓ ਪੁਣ ਤਾਹੇ ਕੋ
ਉਹਨੇ ਇੱਕ ਅਜੀਬੋ ਗਰੀਬ ਗੱਲ ਸੁਣੀ ਵਿਸ਼ਵਾਸ ਵਾਲਾ ਆਦਮੀ ਸੀ ਨਾ ਕਰਦਾ ਬੰਦਾ ਸੀ ਨਾ ਜਾਂ ਰਾਜੇ ਨੇ ਅਜੀਬ ਬਾਤ ਸੁਣੀ ਕਹਿੰਦਾ ਵੀ ਕਿਹਾ ਜਾਏ ਬਈ ਉਹ ਐਸਾ ਜਿਹੜੀ ਤੂੰ ਇੰਨੀ ਸਿਫਤ ਕਰਦੇ ਕੀ ਗੁਣ ਨੇ ਉਹਦੇ ਵਿੱਚ ਉਹਦੇ ਗੁਣ ਪੁੱਛੇ
ਮੋਸੋ ਕਹੀਏ ਭਰਾਤ ਵਰਣਨ ਤਾਹੇ ਸਰੀਰ ਕੋ
ਉਹਦੇ ਸਾਰੇ ਗੁਣ ਦੱਸ ਮੈਨੂੰ ਸਰੀਰ ਦੱਸ ਸਰੀਰ ਦੇ ਵੀ ਗੁਣ ਦੱਸਦੇ ਹਾਂ ਅਸੀਂ ਉਹਦੀ ਬੁੱਧੀ ਦੱਸ ਕਿਹੋ ਜਿਹੀ ਹੈ ਉਹਦਾ ਸਰੀਰ ਦੱਸ ਕਿਹੋ ਜਿਹਾ
ਸਵਈਆ ਹਰਸੋ ਮੁਖ ਹੈ ਹਰਤੀ ਦੁਖ ਹੈ
ਹਰਸੋ ਮੁਖ ਹੈ
ਹਰਸੋ ਮੁਖ ਹੈ ਹਰਤੀ ਦੁਖ ਹੈ
ਬਸ ਜਿਹਨੂੰ ਹਰ ਕਹਿੰਦੇ ਆ ਨਾ ਸੁਣਦੇ ਆ ਹਰ ਸੁਣਦੇ ਤਾਂ ਸਾਰੇ ਹੀ ਆ ਉਹ ਜਿਹਾ ਮੂੰਹ ਹੁੰਦਾ ਸਮਝੋ ਨਾ ਨਿਰਾ ਹਰੇ ਹੈ ਜੇ ਕੋਈ ਹਰ ਹੁੰਦਾ ਹੈ ਸੰਸਾਰ ਚ ਜਿਵੇਂ ਅਸੀਂ ਸੁਣਦੇ ਆਏ ਆ ਮੈਂ ਦੇਖਿਆ
ਹਰਤੀ ਦੁੱਖ ਹੈ
ਉਹ ਜਿਹਾ ਹੀ ਮੁੱਖ ਹੈ ਉਹਦੇ ਮੁੱਖ ਚੋਂ ਹਰੇ ਬਾਹਰ ਨਿਕਲਦਾ ਹਰਤੀ ਦੁੱਖ ਹੈ
ਅਲ ਕੇ ਹਰ
ਹਾਲ ਜਿੰਨਾ ਚਿਰ ਗੱਲ ਸੁਣੀ ਮੈਂ ਦੁੱਖਾਂ ਦਾ ਪਤਾ ਹੀ ਨਹੀਂ ਲੱਗਿਆ ਚਿੰਤਾ ਰਹੀ ਹੋਈ ਨੀ ਕੋਈ ਚਿੰਤਾ ਮੁਕਤ ਕਰਤਾ ਚਿੰਤਾ ਹੀ ਦੁੱਖ ਨੇ ਜਿੰਨਾ ਚਿਰ ਉੱਥੇ ਬੈਠਾ ਰਿਹਾ ਇੰਨਾ ਸੁੱਖ ਸੀ ਮੈਨੂੰ ਗੱਲਬਾਤ ਸੁਣਨ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਜਿੰਨੀ ਉੱਥੇ ਮੈਂ ਗੱਲ ਸੁਣੀ ਹੈ ਜਿਹੜਾ ਮੈਨੂੰ ਉਹ ਆਨੰਦ ਆਇਆ ਉਹ ਆਨੰਦ ਨਹੀਂ ਕਿਤੇ ਆਇਆ ਹਰਤੀ ਦੁੱਖ ਹੈ ਸਾਰੇ ਦੁੱਖ ਹਰੇ ਗਏ ਸੀ ਉਦੋਂ ਪਰ ਜਦੋਂ ਤੋਂ ਆਇਆ ਫੇਰ ਸ਼ੁਰੂ ਹੋ ਗਏ ਥੋੜੇ ਥੋੜੇ ਫੇਰ ਜਾਗਣ ਲੱਗ ਗਏ
ਅਲਕੇ ਹਰ ਹਾਰ ਪ੍ਰਭਾ ਹਰਨੀ ਹੈ
ਅਲਕੇ ਹਰ ਹਾਰ ਜਿਹੜੀਆਂ ਉਹਦੀਆਂ ਜੁਲਫਾਂ ਨੇ ਜਿਹੜੇ ਉਹਦੇ ਜੁਲਫ ਕਹਿੰਦੇ ਨੇ ਅਸਲ ਦੇ ਵਿੱਚ ਲੰਬੜੇ ਬਾਲ ਉਹਦੇ ਜਿਹੜੇ ਸੁਰਤ ਹੈ ਧਿਆਨ ਇੰਨੀ ਲੰਬੀ ਹੈ ਇੰਨੀ ਉਡਾਰੀ ਲੰਬੀ ਹੈ ਮੈਂ ਦੱਸ ਨਹੀਂ ਸਕਦਾ
ਪ੍ਰਭਾ ਹਰਨੀ ਹੈ
ਇੰਨੀ ਦੂਰ ਦ੍ਰਿਸ਼ਟੀ ਹੈ ਦ੍ਰਿਸ਼ਟੀ ਇੰਨੀ ਦੂਰ ਹੈ ਦੇਖਿਆ ਹੀ ਨਹੀਂ ਪ੍ਰਭਾ ਪ੍ਰਭਾ ਇੰਨੀ ਮਤਲਬ ਉਹਦੀ ਪ੍ਰਭਾਵ ਇੰਨਾ ਉਹ ਦ੍ਰਿਸ਼ਟੀ ਦਾ ਦੂਰ ਦ੍ਰਿਸ਼ਟੀ ਦਾ ਪ੍ਰਭਾਵ ਇੰਨਾ ਪੈਂਦਾ ਹਰੇਕ ਆਦਮੀ ਤੇ ਕਿ ਉਹਦਾ ਮਨ ਮੋਹਿਆ ਜਾਂਦਾ ਉਹਦਾ ਹੀ ਬਣ ਜਾਂਦਾ ਉਹਦਾ ਗੁਲਾਮ ਬਣ ਜਾਂਦਾ ਪ੍ਰਭਾ ਹਰਨ ਵਾਲੀ ਹੈ ਮਨ ਮੋਹਣ ਵਾਲੀ ਪ੍ਰਭਾ ਉਹਦੀ ਕੋਈ ਆਦਮੀ ਐਸਾ ਨਹੀਂ ਜਿਹੜਾ ਹਰਿਆ ਨਾ ਜਾਵੇ
ਲੋਚਨ ਹੈ
ਹਰ ਹਰੇ ਕਹਿੰਦੇ ਨੇ ਮਨ ਵੀ ਹਰਨੀ ਮਨ ਮੋਹਣ ਕਹਿੰਦੇ ਨੇ ਨਾ ਮਨ ਮੋਹਣ ਜਿਹੜਾ ਹੈ
ਉਹ ਪ੍ਰਭਾ ਹਰਨੀ
ਹਾਂ ਪ੍ਰਭਾ ਹਰਨੀ
ਲੋਚਨ ਹੈ ਹਰਸੇ ਸਰਸੇ
ਹਰਸੇ ਸਰਸੇ
ਲੋਚਨ ਹੈ ਹਰਸੇ ਸਰਸੇ
ਜਿਹੜਾ ਉਹਦੀ ਤੱਕਣੀ ਹੈ ਲੋਚਨ ਲੋਚਨ ਤੀਸਰੀ ਅੱਖ ਨੂੰ ਕਹਿੰਦੇ ਹੁੰਦੇ ਨੇ ਜਿਹੜੀ ਦੇਖਣ ਸ਼ਕਤੀ ਹੈ ਦੇਖਣ ਸ਼ਕਤੀ ਅੰਦਰ ਵਾਲੀ ਤੱਕਣਾ ਜਿਹੜੀ ਉਹਦੀ ਤੱਕਣੀ ਐ ਕਹਿ ਲੋ ਦ੍ਰਿਸ਼ਟੀ ਹੈ ਹਰਸੇ
ਸਰਸੇ
ਬੜੀ ਠੰਡੀ ਹੈ ਠੰਡੀ ਚੰਦਰਮੇ ਨੂੰ ਵੀ ਹਰ ਤਾਂ ਕਹਿੰਦੇ ਨੇ ਇਹਦੀ ਰੋਸ਼ਨੀ ਠੰਡੀ ਹੁੰਦੀ ਚੰਦਰਮੇ ਨੂੰ ਹਰ ਕਹਿੰਦੇ ਨੇ ਇਹਦੀ ਸ਼ੀਤਲ ਰੋਸ਼ਨੀ ਹੁੰਦੀ ਹੈ ਮਸਜਿਦ ਦੇ ਉੱਤੇ ਚੰਦਰਮਾ ਤਾਂ ਹੀ ਦਿਖਾਇਆ ਹੋਇਆ ਇਹਨਾਂ ਦਾ ਹਰਸੇ ਸਰਸੇ 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 ਦੇਖੋ ਸਰਸੇ ਨੇ ਤੀਰ ਵਰਗੇ ਲਿਖਤਾ ਤੀਰ ਮਾਰਦੇ ਤੀਰ ਤਾਂ ਮਾਰ ਰਹੇ ਹਨ ਤੀਰ ਬੋਲ ਤਾਂ ਬਿਨਾਂ ਨਹੀਂ ਲੱਗਦਾ ਆਵਾਜ਼ ਜਿਹੜੀ ਹੈ ਤੀਰ ਜ਼ਰੂਰ ਹੈ ਪਰ ਤੱਕਣੀ ਅੰਮ੍ਰਿਤਧਾਰ ਹੈ ਅੰਮ੍ਰਿਤ ਵਰਸਦਾ ਜਿਹੜੀ ਉਹਦਾ ਦ੍ਰਿਸ਼ਟੀ ਹੈ ਉਹ ਅੰਮ੍ਰਿਤਮਈ ਦ੍ਰਿਸ਼ਟੀ ਹੈ ਸਰਸੇ ਸਰਸੇ ਅੰਮ੍ਰਿਤ ਰਸ ਹੈ ਦ੍ਰਿਸ਼ਟੀ ਵਿੱਚ ਸਾਰਿਆਂ ਨਾਲ ਪ੍ਰੇਮ ਭਾਵ ਹੈ ਪ੍ਰੇਮ ਵਾਲੀ ਦ੍ਰਿਸ਼ਟੀ ਹੈ ਇੱਕ ਨਫ਼ਰਤ ਵਾਲੀ ਦ੍ਰਿਸ਼ਟੀ ਹੁੰਦੀ ਹੈ ਇੱਕ ਪ੍ਰੇਮ ਵਾਲੀ ਦ੍ਰਿਸ਼ਟੀ ਹੁੰਦੀ
ਹਰਸੇ ਭਰ ਉੱਠੇ
ਆਪਾਂ ਨਿਆਣੇ ਵੱਲ ਝਾਕਦੇ ਹਾਂ ਜੇ ਘੂਰ ਕੇ ਚੱਕੀਏ ਡਰਦਾ ਪ੍ਰੇਮ ਨਾਲ ਦੇਖੋ ਪਛਾਣਦਾ ਨਿਆਣਾ ਦ੍ਰਿਸ਼ਟੀ ਨੂੰ ਪਛਾਣਦਾ ਜਾਨਵਰ ਵੀ ਕੁੱਤਾ ਵੀ ਦ੍ਰਿਸ਼ਟੀ ਨੂੰ ਪਛਾਣਦਾ ਆਦਮੀ ਵੀ ਪਛਾਣਦਾ ਝਾਕਣਾ ਹੀ ਅਲੱਗ ਅਲੱਗ ਕਿਸਮ ਦਾ ਹੁੰਦਾ ਹਰਸੇ
ਹਰਸੇ ਭਰ ਉੱਠੇ ਹਰਸੀ ਵਰਨੀ ਹੈ
ਭਰ ਉੱਠੇ ਇਹ ਜਿਹੜੇ ਭਰਵੱਟੇ ਨੇ ਇਹ ਕਮਾਣਾ ਵਰਗੇ ਨੇ ਜਿਵੇਂ ਤੀਰ ਹੁੰਦੀ ਹੈ ਨਾ ਕਮਾਣ ਭਰਟੇ ਹਰ ਕੀ
ਹਰਸੀ ਵਰਨੀ ਹੈ
ਐ ਸਮਝ ਲਓ ਬਈ ਜਿਹੜਾ ਆ ਬਣਾਇਆ ਹੋਇਆ ਨਾ ਇਹਨਾਂ ਨੇ ਵਰਣੀ ਹੁੰਦਾ ਵਰਣ ਵਰਣ ਕਹਿੰਦੇ ਸਰੀਰ ਨੂੰ ਬਸ ਨਿਰਾਕਾਰੀ ਉਹ ਸਮਝ ਲਓ ਉਹਨੂੰ ਵਰਣ ਉਹਦਾ ਹਰ ਵਰਗਾ ਹੀ ਹੈ ਜੇ ਸਾਕਸ਼ਾਤ ਜਿਹਨੂੰ ਹਰ ਹਰੇ ਲੋਕ ਕਹਿੰਦੇ ਨੇ ਬਸ ਉਹ ਹਰੇ ਹੀ ਸਮਝ ਲਓ ਮੈਂ ਤਾਂ ਦਰਸ਼ਨ ਕਰਿਆ ਆ ਹਰੇ ਆ ਉਹ ਇਹ ਤਾਂ ਗੱਲਾਂ ਹੀ ਕਰਦੇ ਨੇ ਹਰ ਦੀਆਂ ਮੈਂ ਤਾਂ ਦੇਖ ਆਇਆ ਉਹ ਚ ਉਹ ਸਾਰੇ ਗੁਣ ਨੇ ਜਿਹੜੇ ਹਰ ਦੇ ਵਿੱਚ ਹੋਣੇ ਚਾਹੀਦੇ ਨੇ ਕਹਿਣ ਦਾ ਮਤਲਬ ਉਹਦਾ ਇਹ ਹੈ ਜਿਹੜੇ ਹਰ ਹਰ ਦਾ ਇਹ ਜਾਪ ਕਰਦੇ ਨੇ ਨਾ ਆਪਾਂ ਨੂੰ